अपने सेवक
Oh, कार्य दूसरे गुरु पक्षी गुरु की संगति अज का इस समागम जो गुरु प्यारे ने मोहतरम सत्कार योग पंडित ओम प्रकाश जी जिन्हों के मान सम्मान में एक देखा है बहुत शलाघा योग उत्तम है। मैं भाई साहब भाई गुरदास जी का एक वचन चेते आया है और समय में मैं समाप्ति करा। भाई साहब जी कहते हैं जैसे ताप नाल ग्रह जन्मत हैं सत कने, जितने तुम बैठे हो आप मिल बैठे हाँ थोड़ी विचारधारा आप साझे करिए। जैसे ताप मात ग्रह जन्मत हैं सुत कने, सकल न हो तो सर्व गुण गच जी। चटिया अनेक जैसे आवत हैं पाठशाल, पढ़त ना सर्व एक हर कथ जी। जैसे नदी नाग मिल बैठते हैं अनेक पंथी, होत ना समान सब है चलते हैं पथ पथ जी। ऐसे गुरुचरण शरण आवत हैं अनेक सिख, पर सतगुर कर्म कारण समर्थ जी। भाई साहब जी गुरमत दे आलम ते आल पुरश वो कहते माता पिता के ग्रह विच अनेक बच्चे जन्म लेते हैं, पर सारयां दा सुभाव सारयां दी सूरत सारयां दी सीरत सारयां दी बोलबाणी जीवन के एक्शन इको जे नहीं होंगे। जैसे ताप मात ग्रह जन्मत हैं सुत कणे, होत ना समान सकल गुण गत जी। इको जे गुणवान नहीं होंगे। चकिया अनेक जैसे आवत हैं पाकसाल, स्टूडेंट शागिर्द स्कूल विच नर्सरी विच कॉलेज विच यूनिवर्सिटी विच पढ़न जाते हैं। चटिया अनेक जैसे आवत हैं पाकसाल, पढ़तना सर्व हर सकल हर कथ जी। सारे कहते इको जी हरी कथा नहीं पढ़ते, कोई तो उत्तों कामयाब होके आ जाते हैं, डिग्रियां लेके आ जाते हैं, तो कई खेड के जीवन का समा बतीत करके एवें गवा के आ जाते हैं। इन्हों तो भी अलावा एक होर होंगे, कई तो डिग्रियां लेके आते, कई कुछ प्राप्ति नहीं करते, उन्होंने अगे कुछ होर भी होंगे ना पढ़ते हैं तो ना कोई डिग्री लेंगे हैं, बल्कि दूसरों नाल ते टीचरों नाल भी लड़ते हैं। कुछ ऐसे भी तुहानू बच्चे मिलणगे जिहड़े स्कूलों कॉलेजों विच केवल तो केवल लड़न ते झगड़न ही जाते हैं, पढ़न नहीं जाते। इत्थों मैनूं इक गल चेते आई, कहिंदे हिंदुस्तान के बड़े आलम आमल पुरश जिन्हों का नाम है विश्वामित्र, तुसीं गुणवान सज्जन बैठे हो, पहला तो इसकी फिलोसफी को पढ़ना पवेगा भी ये नाम किसने दिता है और इस नाम की फिलोसफी की है, ये ज्ञान की है। इन्हों का नाम विश्वामित्र क्यों? पंडित जी बड़े आलम हैं, हिस्टोरी के भी जाणू हैं, संगीत के भी जाणू हैं। विश्वामित्र वो मित्र जिहड़ा विश्वास वाला सी, इन्हां दे नाम की फिलोसफी है। आत्मा विद्वाना ने ऐसी रिसर्च की है कि इन्हां दे नाम विश्वामित्र क्यों रखा गया। वो मित्र जिहड़े विश्वास वाले हैं, हरेक ते विश्वास करते, हरेक नाल मित्रता निभाते हैं, इन्हां दा नाम रखा गया विश्वामित्र। वो मित्र जिहड़ा विश्वास वाला है, तुहानू मित्र विश्वास वाले मिलणगे। पुछो कबीर नूं मित्र विश्वास वाले मिलते हैं, जिहड़ी गल गुरु ग्रंथ साहब जी आखे उन्हां कोई चुटला नहीं सकती दुनिया की ताकत। कबीर पता की कहिंदे, मित्र कनेरे कर तके, मेरा दुख घट है कबीर सोख ना ए जग की। ये जो बहुते बड़े मित्र बनाए पर इन्हां मित्रां को सुख नहीं मिले, मित्र तो बड़े बनाए और असी तुसी जीवन विच बनाउंदे हां ते कदे परचोल के वेख लेना भी विश्वास वाला मित्र कोई कोई मिलदा है विश्वामित्र वर्गा। गल इत्थे ध्यान विच रखनी विश्वामित्र इन्हां दे ਆਖਰੀ ਅਰਥ ਕੁਝ ਆਤਮਾ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੇ ਹਨ। ਉਹਨਾਂ ਦੀ 4 ਸਾਲ ਵਿੱਚ ਵੀ ਪਾਠਸ਼ਾਲਾ ਵਿੱਚ ਵੀ ਉਹਨਾਂ ਦੇ ਸਕੂਲ ਵਿੱਚ ਹੀ ਸਟੂਡੈਂਟ ਜਾਂਦੇ ਹਨ, ਬੜੇ ਬੜੇ ਰਿਸ਼ੀ ਮੁਨੀ ਰਾਜੇ ਮਹਾਰਾਜਿਆਂ ਦੇ ਬੱਚੇ, ਤੇ ਜਿਨ੍ਹਾਂ ਵਿੱਚ ਸ਼੍ਰੀ ਰਾਮ ਜੀ ਵੀ ਹਨ। ਇੱਕ ਦਿਨ ਆਪਣੇ ਸਟੂਡੈਂਟਾਂ ਨੂੰ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਜਦ ਕੁਝ ਸਾਲਾਂ ਵੱਧੀ ਟਾਈਮ ਹੋ ਗਿਆ ਨਾ, ਕਲਾਸ ਲੱਗੀ ਹੈ, ਸਾਰੇ ਸਟੂਡੈਂਟ ਬੈਠੇ ਹਨ, ਕਹਿਣ ਲੱਗੇ ਵੀ ਖੜੇ ਹੋ, ਤੁਹਾਨੂੰ ਇੱਕ ਸਵਾਲ ਪੁੱਛਣਾ ਹੈ, ਤੁਹਾਡਾ ਇਗਜ਼ਾਮ ਹੋਣਾ ਹੈ। ਸਾਰੇ ਖੜੇ ਹੋ ਗਏ, ਕਹਿਣ ਲੱਗੇ ਪਿੱਛੇ ਮੁੜ ਕੇ ਦੇਖੋ, ਪਿੱਛੇ ਮੁੜ ਕੇ ਦੇਖੇ। ਵਿਸ਼ਵਮਿੱਤਰ ਜੀ ਕਹਿਣ ਲੱਗੇ ਆਪਣੇ ਸ਼ਾਗਿਰਦਾਂ ਨੂੰ, ਸਟੂਡੈਂਟਾਂ ਨੂੰ, ਵੀ ਪਿੱਛੇ ਮੁੜ ਕੇ ਦੇਖੋ, ਤੇ ਸਾਰੇ ਪਿਛਾਂਹ ਮੁੜ ਕੇ ਦੇਖਣ ਲੱਗ ਗਏ। ਉਹਨਾਂ ਵਿੱਚ ਖੜੇ ਸੀ ਰਾਮ ਜੀ, ਸ਼੍ਰੀ ਰਾਮ, ਉਹ ਨੀਵੀਂ ਪਾ ਕੇ ਖੜ ਗਏ। ਪਰ ਉਹਨਾਂ ਦੇ ਕਹਿਣ ਦੇ ਕੁਝ ਵਿਅੰਗ ਢੰਗ ਸੀ, ਫਲੋਸਫੀ ਸੀ। ਉਹ ਦੱਸਣਾ ਇਹ ਚਾਹੁੰਦੇ ਸੀ ਉਹਨਾਂ ਸਟੂਡੈਂਟਾਂ ਨੂੰ ਵੀ, ਜਿਹਨਾਂ ਦਾ ਮੈਂ ਜ਼ਿਕਰ ਕੀਤਾ, ਵੀ ਜਿਹੜੇ ਪੜ੍ਹਦੇ ਨਹੀਂ ਸੀ ਬਲਕਿ ਲੜਦੇ ਸੀ, ਤੇ ਉਹਨਾਂ ਵਿੱਚ ਸ਼੍ਰੀ ਰਾਮ ਜੀ ਵੀ ਹਨ। ਕਹਿਣ ਲੱਗੇ ਪਿੱਛੇ ਮੁੜ ਕੇ ਵੇਖੋ, ਤੇ ਉਹ ਨੀਵੀਂ ਪਾ ਕੇ ਖੜ ਗਏ। ਦੱਸਣਾ ਇਹ ਚਾਹੁੰਦੇ ਸੀ ਵਿਸ਼ਵਾਮਿੱਤਰ ਜੀ, ਤੁਸੀਂ ਮੇਰੇ ਕੋਲ ਆਏ ਹੋ, ਘਰੋਂ ਪੜ੍ਹਨ ਆਏ ਹੋ, ਦੋ ਦੋ ਚਾਰ ਚਾਰ ਪੰਜ ਪੰਜ ਸਾਲ ਹੋ ਗਏ, ਤੁਸੀਂ ਜੀਵਨ ਵਿੱਚ ਜਿੱਥੋਂ ਤੁਰੇ ਸੀ ਉੱਥੇ ਖੜੇ ਹੋ, ਜਾਂ ਕੁਛ ਗ੍ਰਹਿਣ ਵੀ ਕੀਤਾ ਹੈ, ਪਿੱਛੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਦੇਖੋ। ਸ਼੍ਰੀ ਰਾਮ ਜੀ ਨੀਵੀਂ ਪਾ ਕੇ ਖੜ ਗਏ, ਤੇ ਬਾਕੀ ਸਾਰੇ ਪਿੱਛੇ ਮੁੜ ਕੇ ਵੇਖਣ ਲੱਗ ਗਏ। ਜਦ ਵਿਸ਼ਵਾਮਿੱਤਰ ਜੀ ਨੇ ਕਿਹਾ, ਬਈ ਤੁਸੀਂ ਇਗਜ਼ਾਮ ਵਿੱਚ ਬਾਕੀ ਸਾਰੇ ਫੇਲ ਹੋਏ ਹੋ, ਇਸ ਇਗਜ਼ਾਮ ਵਿੱਚ ਤੇ ਪਾਸ ਸ਼੍ਰੀ ਰਾਮ ਜੀ ਹੋਏ। ਮੈਨੂੰ ਅੱਜ ਦੇ ਸਮਾਗਮ ਤੋਂ ਇਹ ਘਟਨਾ ਚੇਤੇ ਆਈ, ਇਤਿਹਾਸ ਚੇਤੇ ਆਇਆ, ਵੀ ਕੁਝ ਸਟੂਡੈਂਟ ਹੁੰਦੇ ਹਨ ਜਿਨ੍ਹਾਂ ਨੂੰ ਪਿਛੋਕੜ ਚੇਤੇ ਰਹਿੰਦਾ ਹੈ, ਜਿਹੜੇ ਪਿੱਛੇ ਮੁੜ ਕੇ ਵੇਖਦੇ ਹਨ, ਵੀ ਪੰਡਿਤ ਜੀ ਨੇ ਭਾਵਾਂ ਉਹ ਅੱਜ ਕੀਰਤਨਕਾਰ ਬਣ ਗਏ ਹਨ, ਵਿਆਖਿਆਕਾਰ ਹਨ, ਸਟੇਜਾਂ ਤੇ ਕਾਮਯਾਬ ਹਨ, ਪਰ ਉਹਨਾਂ ਨੇ ਪਿੱਛੇ ਮੁੜ ਕੇ ਵੇਖਿਆ ਵੀ ਅਸੀਂ ਕਿੱਥੋਂ ਚੱਲੇ ਸੀ। ਰਾਮ ਬਾਬ ਪਿੱਛੇ ਮੁੜ ਕਰ ਦੇਖੇ ਵੀ ਤੁਸੀਂ ਮੇਰੇ ਕੋਲ ਆ ਕੇ ਕੁਝ ਗ੍ਰਹਿਣ ਵੀ ਕੀਤਾ ਹੈ। ਵਿਸ਼ਵਾਮਿੱਤਰ ਜੀ ਐਸਾ ਕਹਿੰਦੇ ਹਨ, ਗ੍ਰਹਿਣ ਵੀ ਕੀਤਾ ਹੈ, ਤੇ ਜੇ ਕੁਛ ਗ੍ਰਹਿਣ ਕੀਤਾ ਤੁਹਾਡੇ ਵਿੱਚ ਚੇਂਜਸ ਤੇ ਤਬਦੀਲੀ ਕੀ ਆਈ ਹੈ, ਸੁਭਾਅ ਵਿੱਚ, ਗੁਣ ਵਿੱਚ, ਬੋਲ ਬਾਣੀ ਵਿੱਚ, ਉੱਠਣ ਬੈਠਣ ਵਿੱਚ, ਜੀਵਨ ਦੇ ਐਕਸ਼ਨਾਂ ਵਿੱਚ ਕੋਈ ਚੇਂਜਸ ਆਏ ਹੈ? ਤੁਸੀਂ ਵੇਖੋਗੇ 20-30 ਸਾਲ ਤੋਂ ਲੋਕ ਤੁਰੇ ਫਿਰਦੇ ਹਨ, ਜੀਵਨ ਵਿੱਚ ਕੋਈ ਚੇਂਜਸ ਨਹੀਂ ਹੈ, ਤਬਦੀਲੀ ਨਹੀਂ ਹੈ, ਬਿਲਕੁਲ ਕੋਈ ਤਬਦੀਲੀ। ਉਹ ਤਾਂ ਕੋਈ ਹੋਵੇ ਤਾਂ ਬਖਸ਼ਿਆ ਹੋਇਆ ਜਿਹਦੇ ਜੀਵਨ ਵਿੱਚ, ਹਾਂ ਬਾਹਰੋਂ ਤਾਂ ਤਬਦੀਲੀ ਆ ਗਈ ਹੈ, ਬੈਰੂਨੀ ਤੌਰ ਤੇ ਤਾਂ ਸ਼ਕਲ ਬਦਲ ਗਈ ਹੈ, ਪਰ ਜਿਹੜੀ ਅੰਦਰਲੇ ਪਾਸੇ ਸੂਰਤ ਤੋਂ ਬਾਅਦ ਸੀਰਤ ਹੈ, ਉਹਦੇ ਵਿੱਚ ਚੇਂਜਸ ਨਹੀਂ ਆਏ। ਜਿਨ੍ਹਾਂ ਨੂੰ ਯਾਦ ਹੈ ਉਹਨਾਂ ਨੇ ਇਸ ਤਰ੍ਹਾਂ ਦਾ ਸੋਚ ਸੋਚੀ ਵੀ ਅਸੀਂ ਕਿੱਥੋਂ ਚੱਲੇ ਸੀ। ਵਾਜੇ ਤੇ ਹੱਥ ਨਹੀਂ ਸੀ ਰੱਖਣਾ ਆਉਂਦਾ, ਸੰਗੀਤ ਦਾ ਪਤਾ ਨਹੀਂ ਸੀ, ਗੁਰਬਾਣੀ ਦਾ ਪਤਾ ਨਹੀਂ ਸੀ। ਪੰਡਿਤ ਜੀ ਦੀ ਇਹ ਲਾਈਨ ਨਹੀਂ ਗੁਰਬਾਣੀ ਦੀ, ਉਹਨਾਂ ਦੀ ਸੰਗੀਤ ਦੀ ਲਾਈਨ ਹੈ, ਲੇਕਿਨ ਤੁਹਾਡੇ ਨਾਲ ਪਿਆਰ ਕਿਵੇਂ ਨਿਭਾਇਆ, ਨਾ ਵੀ ਗੁਰਬਾਣੀ ਜਾਣਦਿਆਂ ਹੋਇਆ ਹਿੰਦੀ ਵਿੱਚ ਤੁਹਾਨੂੰ ਪੰਜਾਬੀ ਦੇ ਸ਼ਬਦ ਲਿਖ ਕੇ ਦਿੰਦੇ ਰਹੇ, ਬੰਦਸ਼ਾਂ ਬਣਾ ਕੇ ਦਿੰਦੇ ਰਹੇ। ਕਿੰਨਾ ਸਹਿਯੋਗ ਹੈ, ਜੇ ਕੁਝ ਨਾ ਸਿੱਖ ਸਕੋ ਤੇ ਇਹ ਪੰਡਿਤ ਜੀ ਦੀ ਕਮਜ਼ੋਰੀ ਨਹੀਂ, ਇਹ ਤੁਹਾਡੀ ਆਪਣੀ ਉਹ ਗੱਲ ਹੈ ਵੀ ਚਾਹੇ ਲੜਦੇ ਰਹੋ ਤੇ ਚਾਹੇ ਝਗੜਦੇ ਰਹੋ ਤੇ ਚਾਹੇ ਕੋਈ ਇੱਥੋਂ ਗ੍ਰਹਿਣ ਕਰਕੇ ਆ ਜਾਵੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਇਸ ਤਰ੍ਹਾਂ ਦਾ ਮਿੱਤਰ, ਇਸ ਤਰ੍ਹਾਂ ਦਾ ਉਸਤਾਦ ਵਿਸ਼ਵਾਮਿੱਤਰ ਵਰਗਾ ਮੈਂ ਕੋਈ ਸ਼ਾਮਿਲ ਦਾ, ਮੇਰਾ ਸੁਭਾਅ ਵੀ ਨਹੀਂ, ਤੁਹਾਨੂੰ ਪਤਾ ਹੀ ਹੈ, ਕੋਈ ਕਹਿਣ ਦੀ ਲੋੜ ਨਹੀਂ। ਮੈਂ ਸਮਝਦਾ ਪੰਡਿਤ ਜੀ ਨੇ ਬਹੁਤ ਸਹਿਯੋਗ ਦਿੱਤਾ ਹੈ। ਉਹ ਗੁਰਬਾਣੀ ਦੀ ਪੰਕਤੀ ਇਸ ਤਰ੍ਹਾਂ ਲਾਗੂ ਹੁੰਦੀ ਹੈ, ਕੋਈ ਵਾਹਰ ਬੋਲਣਾ, ਜ਼ਿਮੀਦਾਰ ਕੋਈ ਜ਼ਮੀਨ ਨੂੰ ਵਾਹੁੰਦਾ ਤੇ ਕੋਈ ਬੀਜ ਪਾਉਂਦਾ, ਕੋਈ ਪਾਣੀ ਦਿੰਦਾ, ਕੋਈ ਗੋਡੀ ਕਰਦਾ, ਕੋਈ ਵੱਢਦਾ ਤੇ ਕੋਈ ਉਹਨੂੰ ਉਹਦੇ ਚ ਦਾਣੇ ਬਣਦਾ, ਪਰ ਖਾਣ ਵਾਲੇ ਕੋਈ ਹੋਰ ਹੁੰਦੇ ਹਨ। ਕੋਈ ਵਾਹਰ ਉਹ ਲੈਣਾ, ਕੋਈ ਪਾਏ ਫਿਰ ਹਾਂ, ਨਾਨਕ ਇਹ ਬਣਾ ਜਾਪੇ ਕੋਈ ਖਾਵੇ ਨਹੀਂ ਥਾ। ਕੋਈ ਭਾਗਾਂ ਵਾਲਾ ਜ਼ਿਮੀਦਾਰ ਨੇ ਬੀਜ ਬੀਜਿਆ, ਉੱਗ ਪਿਆ, ਵਾਹਿਆ ਕਿਸੇ ਨੇ, ਬੀਜਿਆ ਕਿਸੇ ਨੇ, ਖਾਇਆ ਕਿਸੇ ਨੇ, ਇਹਨਾਂ ਨੇ ਕੱਲਰ ਧਰਤੀ ਵਿੱਚ ਬੀਜ ਬੀਜਿਆ ਹੈ, ਮੁਸਤਾਕੀ ਮਾਫ ਕਰਨਾ, ਕੱਲਰ ਧਰਤੀ ਵਿੱਚ। ਉਦੋਂ ਅੱਜ ਤਾਂ ਜ਼ਮੀਨ ਹਰੀ ਭਰੀ ਹੈ, ਅੱਜ ਤਾਂ ਪੌਦੇ ਖਿੜੇ ਹੋਏ ਹਨ, ਪਰ ਕੱਲਰ ਧਰਤੀ ਵਿੱਚ ਜਦੋਂ ਕੋਈ ਮਿਲਦਾ ਹੀ ਨਹੀਂ ਸੀ ਉਦੋਂ ਗੁਰੂ ਨਾਲ ਜੋੜਨਾ ਗੁਰਦੁਆਰੇ ਨਾਲ ਜੋੜਨਾ ਇਹਨਾਂ ਦੀ ਬੜੀ ਦੇਣ ਹੈ ਸ਼ਾਮਦ ਨੇ ਦੇਣ ਹੈ ਤੇ ਮੈਂ ਸਮਝਦਾ ਹਾਂ ਇਹਨਾਂ ਵੀਰਾਂ ਨੇ ਜਿਨ੍ਹਾਂ ਨੇ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਹੈ ਵੀ ਇਹਨਾਂ ਨੇ ਸ਼ੇਖ ਦਾ ਵੀ ਬੜਾ ਸਨਮਾਨ ਕੀਤਾ ਔਰ ਮੈਂ ਇਸ ਗੱਲ ਤੋਂ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ ਵੀ ਸੇਵਾ ਤਾਂ ਮੈਂ ਨਿਭਾਈ ਸੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਦੁਆਰੇ ਸਨਮਾਨ ਕੀਤਾ ਹੈ ਰਾਮਗੜੀਆ ਸਭਾ ਨੇ ਮੈਂ ਰਿਣੀ ਹਾਂ ਸੰਗਤਾਂ ਭਾਵੇਂ ਗੁਰੂ ਅਰਜਨ ਦੇਵ ਗੁਰਦੁਆਰੇ ਦੀਆਂ ਇੱਥੇ ਆਈਆਂ ਸਨਮਾਨ ਵਿੱਚ ਉਹਨਾਂ ਨੇ ਬੜਾ ਪਿਆਰ ਦਿੱਤਾ ਸੰਗਤਾਂ ਨੇ ਬੜਾ ਪਿਆਰ ਦਿੱਤਾ ਹੈ ਬਹੁਤ ਪਿਆਰ ਦਿੱਤਾ ਹੈ ਔਰ ਦੇ ਰਹੇ ਹਨ ਹੁਣ ਤੱਕ ਵੀ ਤੁਸੀਂ ਪਿਆਰ ਦਿੰਦੇ ਹੋ ਪਰ ਇੱਕ ਖਾਸ ਗੱਲ ਦੇਖਣ ਵਾਲੀ ਹੈ ਵੀ ਸੇਵਾ ਉਸ ਸੰਸਥਾ ਵਿੱਚ ਉਸ ਗੁਰਦੁਆਰੇ ਨਿਭਾਈ ਸੀ ਸਨਮਾਨਿਤ ਕੀਤਾ ਰਾਮਗੜੀਆ ਸਭਾ ਨੇ ਮੈਂ ਰੋਮ ਰੋਮ ਰਿਣੀ ਹਾਂ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਣੀ ਹਾਂ ਉੱਥੇ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਉਦੋਂ ਸਨਮਾਨ ਬਖਸ਼ਿਆ ਸਨਮਾਨ ਦਿੱਤਾ ਬਿਲਕੁਲ ਉਹੀ ਵੀਰ ਹੁਣ ਵੀ ਇਸ ਸਭਾ ਦੇ ਨਾਲ ਸਹਿਯੋਗੀ ਹੋ ਕੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਜੇ ਕੋਈ ਨਾਮ ਰਹਿ ਵੀ ਜਾਵੇ ਤੇ ਮੈਂ ਕਿਵਾਂ ਦਾ ਜਾ ਚੁੱਕਾ ਕਿਉਂਕਿ ਭੁੱਲਣ ਅੰਦਰ ਸਭ ਕੋਲ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਬਾਂਸਲ ਭਾਈ ਤਰਲੋਕ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਸੰਘੇੜਾ ਸਾਮਿੰਦਰ ਸਿੰਘ ਜੀ ਢੱਡਾ ਹੋਰ ਬੇਅੰਤ ਗੁਰੂ ਪਿਆਰੇ ਜਿਨ੍ਹਾਂ ਨੇ ਤੁਸੀਂ ਅੱਜ ਦੇ ਇਸ ਸਨਮਾਨ ਵਿੱਚ ਸਹਿਯੋਗ ਦਿੱਤਾ ਹੈ ਇਹ ਭਾਈ ਗੁਰਮੀਤ ਸਿੰਘ ਹੋਰੀ ਲੈਸਟਰ ਤੋਂ ਚੱਲ ਕੇ ਆਏ ਹਨ ਅੱਜ ਦੇ ਸਨਮਾਨ ਵਿੱਚ ਵੀ ਉਂਝ ਵੀ ਮੇਰੇ ਤੇ ਅਜ਼ੀਜ਼ ਬੱਚਿਆਂ ਵਰਗੇ ਔਰ ਕਿਤੇ ਆਪਣੇ ਮਨ ਵਿੱਚ ਐਸਾ ਵੀ ਰੱਖਦੇ ਹਨ ਵੀ ਤੁਸੀਂ ਮੇਰੇ ਉਸਤਾਦਾਂ ਦੀ ਜਗ੍ਹਾ ਹੋ ਅੰਕਲ ਜੀ ਵੀ ਹੋ ਮਹਾਰਾਜ ਇਹਨਾਂ ਦਾ ਪਿਆਰ ਸਤਿਕਾਰ ਇਸੇ ਤਰ੍ਹਾਂ ਬਣਾਈ ਰੱਖਣ ਬਣਿਆ ਰਹੇ ਤੁਸੀਂ ਇੰਨੇ ਗੁਰੂ ਕੇ ਨਾਲ ਬੈਠੇ ਹੋ ਅੱਜ ਪੰਡਿਤ ਜੀ ਨੂੰ ਸਨਮਾਨਿਤ ਕਰਨ ਵਾਸਤੇ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਵੀਰਾਂ ਨੇ ਉੱਦਮ ਬਣਾਇਆ ਹੈ ਤੇ ਮੈਂ ਸਮਝਦਾ ਇਹ ਸ਼ਲਾਘਾਯੋਗ ਹੈ ਇਹ ਸ਼੍ਰੀ ਰਾਮ ਵਾਂਗੂ ਉਹ ਸਵਾਲ ਹੈ ਤੇ ਜਿਸ ਨੂੰ ਲੱਭਿਆ ਸ਼੍ਰੀ ਰਾਮ ਨੇ ਜਿਹੜਾ ਵਿਸ਼ਵਾਮਿੱਤਰ ਜੀ ਨੇ ਕੀਤਾ ਸੀ ਵੀ ਪਿੱਛੇ ਮੁੜ ਕਰ ਦੇਖੋ ਉਹਨਾਂ ਸਟੂਡੈਂਟਾਂ ਵਿੱਚੋਂ ਇਹ ਸਟੂਡੈਂਟ ਹਨ ਜਿਨ੍ਹਾਂ ਨੇ ਪਿੱਛੇ ਮੁੜ ਕੇ ਵੇਖਿਆ ਹੈ ਰਾਮ ਵੱਲ ਵੀ ਅਸੀਂ ਕਿੱਥੋਂ ਚੱਲੇ ਸੀ ਅੱਜ ਕਿੱਥੇ ਪਹੁੰਚ ਗਏ ਹਾਂ ਤੇ ਕਿਸਨੇ ਇਹ ਬੀਜ ਬੋਇਆ ਆਪਣੇ ਸੇਵਕ ਕੋ ਪ੍ਰਭੂ ਨਾਮ ਸਾਰੋ ਗੁਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਨ ਪ੍ਰੀਤ ਗੋਬਿੰਦ ਵਿਚਾਰ ਪੁਰਾਣੀ ਪ੍ਰੀਤ ਪਤਤ ਪਾਵਨ ਪ੍ਰਬਿੰਦ ਤੁਮਾਰੋ ਹਮਰੇ ਗੋ ਹਿਰਦੈ ਮਤ ਧਾਰੋ ਜੀਵਨ ਪ੍ਰਾਣ ਹਰ ਧਨ ਸੁਖ ਤੁਮ ਹੀ ਹੋਮ ਮੈਂ ਪਟਲ ਕਿਰਪਾ ਕਰ ਜਾ ਪਟਲ ਮੈਨੇ ਪੜਦਾ ਹੋਮ ਮੈਂ ਦੀ ਕੰਧ ਹੋਮ ਮੈਂ ਦਾ ਪੜਦਾ ਹਰੇਕ ਮਨੁੱਖ ਨੂੰ ਪੈਂਦਾ ਹੈ ਸੰਗੀਤ ਬਾਰੇ ਮੈਂ ਥੋੜ੍ਹੀ ਜਿਹੀ ਕਿਉਂਕਿ ਸਮਾਂ ਬਹੁਤ ਥੋੜ੍ਹਾ ਹੈ ਮੈਂ ਉਸ ਮੁਤਾਬਕ ਉਹਦੇ ਵਿੱਚ ਹੀ ਸਮਾਪਤੀ ਕਰਾਂਗਾ ਸੰਗੀਤ ਦੀ ਬਾਤ ਕਰੀਏ ਸੰਗੀਤ ਗੁਰਮਤ ਵਿੱਚ ਇੱਕ ਐਸਾ ਸਥਾਨ ਹੈ ਮੈਂ ਅੱਗੇ ਵੀ ਬੇਨਤੀ ਕਰਦਾ ਸ਼ਬਦ ਗੁਰੂ ਹੈ ਸੰਗੀਤ ਸਿੱਖ ਹੈ ਜੈਸੇ ਆਤਮਾ ਤੇ ਸਰੀਰ ਦਾ ਮੇਲ ਹੈ ਨਾ ਸੰਗੀਤ ਦਾ ਤੇ ਸ਼ਬਦ ਦਾ ਇਸੇ ਤਰ੍ਹਾਂ ਮੇਲ ਹੈ ਸਿੱਖੀ ਵਿੱਚ ਔਰ ਬਲਕਿ ਧਰਮ ਦੀ ਦੁਨੀਆਂ ਵਿੱਚ ਸੰਗੀਤ ਭਗਤਾਂ ਰਿਸ਼ੀਆਂ ਮੁਨੀਆਂ ਦੀ ਇਹ ਉਹ ਦਾਤ ਹੈ ਸੰਗੀਤ ਰਿਸ਼ੀਆਂ ਮੁਨੀਆਂ ਦੀ ਖੁਰਾਕ ਹੈ ਮੈਂ ਇੱਕ ਛੋਟੀ ਜਿਹੀ ਗੱਲ ਕਹਿ ਕੇ ਤੁਹਾਡੇ ਤੁਕੇ ਮਨ ਦਾ ਜਾਂਚ ਪਾਵਾਂਗਾ ਸੰਗੀਤ ਨੂੰ ਸਮਝਣਾ ਉਸ ਲੇਵਲ ਦਾ ਮਨੁੱਖ ਹੋਵੇ ਤੇ ਕਿਸੇ ਨੂੰ ਸਮਝ ਸਕਦਾ ਹੈ ਉਹ ਸਾਖੀ ਮਾਫ ਕ੍ਰਿਸ਼ਨ ਜੀ ਬੰਸਰੀ ਵਜਾਉਂਦੇ ਹਨ ਤੁਸੀਂ ਮੂਰਤਾਂ ਵੇਖਦੇ ਹੋ ਤਸਵੀਰਾਂ ਵੇਖਦੇ ਹੋ ਨਾ ਪਰ ਆਮ ਦੁਨੀਆਂ ਹੀ ਸਮਝਦੀ ਵੀ ਇੱਕ ਬੰਸਰੀ ਵਜਾਉਂਦੇ ਆ ਲੱਕੜ ਦਾ ਇੱਕ ਸਾਜ਼ ਆ ਉਹਦੇ 'ਚ ਫੋਕਾਂ ਮਾਰ ਕੇ ਸ਼੍ਰੀ ਰਾਮ ਕ੍ਰਿਸ਼ਨ ਜੀ ਵਜਾਉਂਦੇ ਹਨ ਤੇ ਗੋਪੀਆਂ ਨੱਚਦੀਆਂ ਹਨ ਬਸ ਇੰਨਾ ਕੁ ਸਾਨੂੰ ਪਤਾ ਹੈ ਪਰ ਜਿਨ੍ਹਾਂ ਨੂੰ ਪਤਾ ਹੈ ਵੀ ਇਸ ਮੁਰਲੀ ਵਿੱਚ ਸੰਗੀਤ ਵਿੱਚ ਕੀ ਗੁਣ ਹੈ ਕੀ ਸ਼ਕਤੀ ਹੈ ਮੈਂ ਉਹਨਾਂ ਦਾ ਜ਼ਿਕਰ ਤੁਹਾਡੇ ਨਾਲ ਕਰਨਾ ਚਾਹਾਂਗਾ ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਸ਼ਬਦ ਦੀ ਪੰਕਤੀ ਗਾਇਨ ਕਰੀਏ ਆਪਣੇ ਸੇਵਕ ਕੋ ਪ੍ਰਭੂ ਨਾਮ ਵਿਸਾਰੋ ਆਓ ਸਵਾਮੀ ਪ੍ਰਭ ਦੇ ਸਮਝਣ ਵਾਸਤੇ ਵੀ ਉਤਨੀ ਹੀ ਉੱਚੀ ਸੁੱਚੀ ਦੇਖਣ ਵਾਸਤੇ ਵੀ ਨਿਗਾਹ ਤੇ ਸੋਚ ਚਾਹੀਦੀ ਹੈ। ਉਸ ਪੈਮਾਨੇ ਦਾ ਮਨੁੱਖ ਹੋਵੇ ਤੇ ਕਿਸੇ ਨੂੰ ਤੁਲਨਾ ਦੇ ਸਕਦਾ ਹੈ। ਗੁਰਬਾਣੀ ਦਾ ਇੱਕ ਕਥਨਾ ਹੈ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ ਸੋਏ। ਕ੍ਰਿਸ਼ਨ ਨੂੰ ਹਰ ਮਨੁੱਖ ਨਹੀਂ ਸਮਝ ਸਕਦਾ, ਉਹਦੀ ਬੰਸਰੀ ਨੂੰ ਹਰ ਮਨੁੱਖ ਨਹੀਂ ਸਮਝ ਸਕਦਾ। ਕ੍ਰਿਸ਼ਨ ਵਰਗਾ ਹੀ ਮਹਾਂਪੁਰਖ ਹੋਵੇ ਤੇ ਉਹਦੀ ਬੰਸਰੀ ਦੇ ਗੁਣਾਂ ਨੂੰ ਬਿਆਨ ਕਰ ਸਕਦਾ ਹੈ। ਤੁਸੀਂ ਵਿਦਵਾਨ ਪੁੱਛ ਬੈਠੇ ਹੋ, ਕਥਾ ਕੀਰਤਨ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰਿਸ਼ਨ ਦੀ ਮੁਰਲੀ ਦਾ ਜ਼ਿਕਰ ਕੋਈ ਮਹਾਂਪੁਰਖ ਨਾਮਦੇਵ ਵਰਗਾ ਕਰ ਸਕਦਾ ਵੀ ਉਹਦੀ ਮੁਰਲੀ ਵਿੱਚ ਕੀ ਗੁਣ ਸੀ, ਉਹਦੀ ਬੰਸਰੀ ਵਿੱਚ ਕੀ ਗੁਣ ਸੀ? ਤੁਸੀਂ ਰੋਜ਼ ਪੜ੍ਹਦੇ ਹੋ ਨਾ, ਧੰਨ ਧੰਨ ਉਹ ਰਾਮ ਵੇਲ ਬਾਜੈ ਮਦਰ ਮਦਰ ਧੁਨ ਅਨਹਦ ਗਾਜੈ, ਧੰਨ ਧੰਨ ਮੇਘਾ ਮਾਰਲੀ ਧੰਨ ਧੰਨ ਕ੍ਰਿਸ਼ਨ ਓਢੈ ਕਾਮਲੀ, ਧੰਨ ਧੰਨ ਬਨ ਖੰਡ ਬਿੰਦਰਾ ਬਣਾ ਜੈ ਖੇਡੈ ਸ਼੍ਰੀ ਨਾਰਾਇਣਾ, ਬੇਨ ਵਜਾਵੈ ਮੁਰਲੀ ਵਜਾਉਂਦੇ ਹਨ, ਨਾਮਦੇਵ ਜੀ ਕਹਿੰਦੇ ਹਨ। ਗੱਲ ਸਮਝਣ ਵਾਲੀ ਹੈ, ਕੋਈ ਨਾਮਦੇਵ ਵਰਗਾ ਮਹਾਂਪੁਰਖ ਹੋਵੇ ਤੇ ਕ੍ਰਿਸ਼ਨ ਨੂੰ ਸਮਝ ਸਕਦਾ ਹੈ? ਅਸੀਂ ਕੀ ਸਮਝਾਂਗੇ? ਅਸੀਂ ਤਾਂ ਇਹ ਦੇਖਦੇ ਵੀ ਲੱਕੜ ਦਾ ਇੱਕ ਸਾਜ ਹੈ, ਉਹਦੇ ਚ ਫੂਕਾਂ ਮਾਰੀ ਜਾਂਦੇ ਆ, ਸਾਨੂੰ ਇੰਨਾ ਹੀ ਪਤਾ ਹੈ। ਆ ਮੈਂ ਦੇਖਿਆ ਗਿਆਨੀ ਉਹਨਾਂ ਨੂੰ ਸ਼ਬਦ ਪੜ੍ਹਦੇ ਪੜ੍ਹਦੇ ਬੜਾ ਸਾਗਾ ਮਾਗਾ ਔਖੇ ਔਖਾ ਔਖੇ ਪੌਖੇ ਜਿਹੇ ਹੋ ਜਾਂਦੇ ਹਨ, ਤੇ ਕਈ ਤਾਂ ਇਹ ਕਹਿੰਦੇ ਸੀ ਏਦਾਂ ਦਾ ਸਾਡਾ ਪਸੂ ਘਟਾ ਮਰ ਗਿਆ ਸੀ ਗਿਆਨੀ ਬਹੁਤ ਧੰਨਵਾਦ। ਆਪਣੀ ਆਪਣੀ ਤੁਲਨਾ ਹੈ ਨਾ,
ਇਹ ਤਾਂ ਕੋਈ ਕਹਿ ਸਕਦਾ
ਪੈਮਾਨਾ ਹੈ ਨਾ, ਪੈਮਾਨਾ ਹੈ ਨਾ। ਕ੍ਰਿਸ਼ਨ ਨੂੰ ਸਮਝਣਾ, ਉਹਦੀ ਮੁਰਲੀ ਨੂੰ ਸਮਝਣਾ, ਮੈਂ ਉਹਨਾਂ ਦਾ ਜ਼ਿਕਰ ਕਰਦਾ ਪਿਆ। ਕ੍ਰਿਸ਼ਨ ਨੂੰ ਸਮਝਣਾ, ਧੰਨ ਧੰਨ ਉਹ ਰਾਮ ਬਿਨ ਬਾਜੈ ਮਦਰ ਮਦਰ ਧੁਨ ਅਨਹਦ ਗਾਜੈ, ਧੰਨ ਧੰਨ ਮੇਘਰ ਮਾਵਲੀ ਧੰਨ ਜੈ ਖੇਲੈ ਸ਼੍ਰੀ ਨਾਰਾਇਣਾ, ਬੇਨ ਬਜਾਵੈ ਗੋਦਨ ਚਰੈ ਨਾਮੇ ਕਰ ਸਵਾਮੀ ਆਨੰਦ ਕਰੈ। ਕਹਿੰਦੇ ਨਾਮਦੇਵ ਕਹਿੰਦੇ ਉਹ ਮੇਰਾ ਈਸ਼ਵਰ, ਉਹ ਮੇਰਾ ਪਰਮਾਤਮਾ, ਉਹ ਮੇਰਾ ਸਵਾਮੀ, ਮੈਂ ਦੇਖਦਾ ਹਾਂ ਜਦ ਮੁਰਲੀ ਵਜਾਉਂਦਾ ਹੈ ਗਊਆਂ ਚਰਦੀਆਂ ਹਨ, ਮਸਤ ਹੋ ਜਾਂਦੀਆਂ ਹਨ, ਮਸਤ ਹੀ ਨਹੀਂ ਹੁੰਦੀਆਂ ਬਲਕਿ ਉਹ ਘਾਹ ਖਾਣਾ ਭੁੱਲ ਜਾਂਦੀਆਂ ਹਨ। ਤੁਸੀਂ ਆਖੋਗੇ ਨਾਮਦੇਵ ਨੇ ਅਤਖਤ ਨਹੀਂ ਕੀਤੀ, ਪੁੱਛ ਲਈਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ, ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ। ਕ੍ਰਿਸ਼ਨ ਨੂੰ ਹਰ ਬੰਦਾ ਨਹੀਂ ਸਮਝ ਸਕਦਾ, ਇਹ ਵਡ ਉੱਚਾ ਹੋਵੇ ਕੋਏ ਉਹਦੀ ਮੁਰਲੀ ਨੂੰ, ਇਸ ਸੰਗੀਤ ਨੂੰ ਉਹੀ ਸਮਝੇਗਾ ਜਿਹਨੂੰ ਸਵਰ ਦਾ ਲੈ ਦਾ ਪਤਾ ਹੈ। ਪਰ ਕਿ ਸੰਗੀਤਕਾਰ ਤਾਂ ਕਹਿੰਦੇ ਸਵਰ ਹੀ ਈਸ਼ਵਰ ਹੈ, ਪੰਡਿਤ ਜੀ ਬੈਠੇ ਹਨ, ਪ੍ਰਾਥਮ ਸੰਗੀਤਕਾਰ ਰਿਸ਼ੀ ਮੁਨੀ ਕਹਿੰਦੇ ਸੀ ਸਵਰ ਹੀ ਈਸ਼ਵਰ ਹੈ, ਜਿਹਨੇ ਸਵਰ ਸਾਧ ਲਿਆ ਕਹਿੰਦੇ ਈਸ਼ਵਰ ਦੀ ਸਾਧਨਾ ਹੋ ਗਈ, ਸੁਰੇ ਦੀ ਸਾਧ ਹੁੰਦਾ ਸਾਧ ਨਹੀਂ ਹੁੰਦਾ। ਤੋਂ ਮੈਂ ਅਰਥ ਕਰ ਰਿਹਾ ਸੀ ਕ੍ਰਿਸ਼ਨ ਜੀ ਦੀ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਪੁੱਛੀਏ ਵੀ ਪਿੰਡੇ ਇੱਕ ਸੰਗੀਤਕਾਰ ਸਨ, ਇਦੋਂ ਵੱਡੀ ਤਾਂ ਕੋਈ ਐਗਜ਼ਾਮਪਲ ਨਹੀਂ ਮਿਲੇਗੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੇ। ਦਸਮ ਗ੍ਰੰਥ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਸ਼ਨ ਦੇ ਸੰਗੀਤ ਦਾ ਜ਼ਿਕਰ ਕੀਤਾ ਵੀ ਉਹਦੇ ਸੰਗੀਤ ਵਿੱਚ ਉਹਦੀ ਬੰਸਰੀ ਵਿੱਚ ਕਿੰਨੀ ਸ਼ਕਤੀ ਸੀ। ਪਤਾ ਕੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ, ਕਹਿੰਦੇ ਰੂਖਨ ਤੇ ਰਸ ਲਾਗ ਚੜੈ, ਕਿ ਜੇ ਜਦੋਂ ਕ੍ਰਿਸ਼ਨ ਜੀ ਜੰਗਲ ਵਿੱਚ ਜਾ ਕੇ ਬੰਸਰੀ ਵਜਾਉਂਦੇ ਸੀ ਨਾ, ਕਹਿੰਦੇ ਸੁੱਕੇ ਦਰਖਤਾਂ ਵਿੱਚੋਂ ਰਸ ਚੋਣ ਲੱਗ ਜਾਂਦਾ ਸੀ। ਹੁਣ ਸਾਨੂੰ ਤਾਂ ਝੂਠ ਹੀ ਨਜ਼ਰ ਆਵੇਗਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕ੍ਰਿਸ਼ਨ ਜਦ ਮੁਰਲੀ ਬੰਸਰੀ ਵਜਾਉਂਦੇ ਸੀ ਨਾ, ਏਡੇ ਵੱਡੇ ਸੰਗੀਤਕਾਰ ਸੀ, ਰੂਖਨ ਤੇ ਰਸ ਰਾਗ ਚੜੈ ਝਰਨਾ ਗਿਰਤੇ ਸੁਖਦਾਈ, ਝਰਨੇ ਵਾਂਗੂ ਰਸ ਚੋਂਦਾ ਸੀ ਤੇ ਸ਼ਾਂਤੀ ਮਿਲਦੀ ਸੀ। ਰੂਖਨ ਤੇ ਰਸ ਰਾਗ ਚੜੈ ਝਰਨਾ ਗਿਰਤੇ ਸੁਖਦਾਈ, ਘਾਸ ਚੁਗੈ ਨਾ ਮ੍ਰਿਗ ਬਣ ਕੇ। ਜਦੋਂ ਕਹਿੰਦੇ ਮੁਰਲੀ ਵਜਾਉਂਦੇ ਸੀ, ਬੰਸਰੀ ਵਜਾਉਂਦੇ ਸੀ, ਕਹਿੰਦੇ ਵਣ ਵਿੱਚ ਜੰਗਲ ਵਿੱਚ ਜਿੰਨੇ ਜਾਨਵਰ ਸੀ ਨਾ, ਮ੍ਰਿਗ ਸੀਗੇ, ਘਾਹ ਚੁਗਣਾ ਭੁੱਲ ਜਾਂਦੇ ਸੀ। ਘਾਸ ਚੁਗੈ ਨਾ ਮ੍ਰਿਗ ਬਣ ਕੇ, ਖੱਗ ਰੀ ਰੀ ਜਿਹੜਾ ਹੈ ਧੁਨ ਜਾ ਸੁਰ ਭਾਏ। ਖੱਗ ਕਹਿੰਦੇ ਨੇ ਉੱਡਣ ਵਾਲੇ ਪੰਛੀਆਂ ਨੂੰ, ਪਰਾਂ ਵਾਲੇ ਪੰਛੀਆਂ ਨੂੰ। ਕਹਿੰਦੇ ਦਰਖਤਾਂ ਤੇ ਬੈਠੇ ਉੱਡਣਾ ਹੀ ਭੁੱਲ ਜਾਂਦੇ ਸੀ ਜਦੋਂ ਕ੍ਰਿਸ਼ਨ ਜੀ ਬੰਸਰੀ ਵਜਾਉਂਦੇ ਸੀ। ਘਾਸ ਚੁਗੈ ਨਾ ਮ੍ਰਿਗ ਬਣ ਕੇ, ਖੱਗ ਰੀ ਜਿਹੜਾ ਹੈ ਧੁਨ ਜਾ ਸੁਰ ਭਾਏ। ਦੇਵ ਗੰਧਾਰ ਬਲਾਵਲ ਸਾਰੰਗ, ਰਾਗਾਂ ਦਾ ਜ਼ਿਕਰ ਕੀਤਾ। ਦੇਵ ਗੰਧਾਰ ਬਲਾਵਲ ਸਾਰੰਗ, ਰੀਝ ਕੇ ਜੋ ਤਾਨ ਵਸਾਈ। ਦੇਵ ਸਵੇ ਮਿਲ ਦੇਖਦੇ, ਦੇਵਤੇ ਵੇਖਦੇ ਸੀ ਜੋ ਮੁਰਲੀ ਨੰਦ ਲਾਲ। ਨੰਦ ਦੇ ਪੁੱਤਰ ਜਦੋਂ ਕ੍ਰਿਸ਼ਨ ਜੀ ਮੁਰਲੀ ਵਜਾਉਂਦੇ ਸੀ, ਸੰਗੀਤ ਵਿੱਚ ਕਹਿੰਦੇ ਇਤਨੀ ਸ਼ਕਤੀ ਸੀ, ਸੁੱਕੇ ਦਰਖਤ ਰਸ ਨਾਲ ਭਰ ਜਾਂਦੇ ਸੀ। ਸਮਾਪਤੀ ਕਰਦੇ ਹਾਂ ਜੀ, ਸਮਾਂ ਹੋ ਗਿਆ। ਤੋ ਸੰਗੀਤ ਇਤਨੀ ਮਹਾਨ ਦੇਣ ਹੈ ਔਰ ਸੰਗੀਤ ਦਾ ਬੜਾ ਜ਼ਿਕਰ ਹੈ। ਸੰਗੀਤ ਵਿੱਚ ਹੀ ਗੁਰਬਾਣੀ ਕੋਈ ਜਿਹਨੂੰ ਕੀਰਤਨ ਆਖਿਆ, ਅਤੇ ਇਹਦੇ ਬਾਰੇ ਬੇਅੰਤ ਬਾਰੇ ਤੁਹਾਨੂੰ ਗੁਰੂ ਪਿਆਰੇ ਦੱਸਦੇ ਹਨ ਵੀ ਕੀਰਤਨ ਇੱਕ ਐਸੀ ਅਮੋਲ ਪਦਾਰਥ ਹੈ ਜਿਹਦੇ ਨਾਲ ਈਸ਼ਵਰ ਨਾਲ ਅਭੇਦ ਹੋਇਆ ਜਾ ਸਕਦਾ, ਗੁਰੂ ਨਾਲ ਅਭੇਦ ਹੋਇਆ ਜਾ ਸਕਦਾ। ਸੰਗੀਤ ਵਰਗੀ ਇਹ ਦਾਤ ਪੰਡਿਤ ਜੀ ਨੇ ਇਹਨਾਂ ਗੁਰੂ ਪਿਆਰਿਆਂ ਨੂੰ, ਉਹਨਾਂ ਵੀਰਾਂ ਨੂੰ ਦਿੱਤੀ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪੰਡਿਤ ਜੀ ਦਾ ਜਿੱਥੇ ਧੰਨਵਾਦ, ਉੱਥੇ ਨਾਲ ਫਿਰ ਇਹ ਸ਼ਬਦ ਕਹਿ ਕੇ ਕਮਾਉਂਦਾ ਜਾ ਚੁੱਕਾ। ਰਾਮਗੜੀਆ ਸਭਾ ਦੇ ਸਮੂਹ ਪ੍ਰਬੰਧਕਾਂ ਦਾ, ਇਹਨਾਂ ਵੀਰਾਂ ਦਾ ਜਿਹਨਾਂ ਦਾ ਮੈਂ ਜ਼ਿਕਰ ਕੀਤਾ, ਕਿਸੇ ਦਾ ਨਾਮ ਰਹਿ ਵੀ ਗਿਆ ਹੋਵੇ ਤਾਂ ਕਮਾਉਂਦਾ ਜਾ ਚੁੱਕਾ। ਹਾਰਦਿਕ ਤੌਰ 'ਤੇ ਸਮੂਹ ਦਾ ਧੰਨਵਾਦ। ਇਹਨੇ ਸ਼ਬਦ ਕਹਿੰਦਿਆਂ, ਕੀਰਤਨ ਕਰਦਿਆਂ ਤੁਹਾਡੇ ਸੇਵਕਾਂ ਕੋਲੋਂ ਕੋਈ ਭੁੱਲ ਬੇਅਦਬੀ ਹੋ ਗਈ ਹੋਵੇ, ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਨੂੰ ਛਿੰਦ ਹੈ। ਇਹ ਜੋ ਤੁਸੀਂ ਮਾਇਆ ਸ਼ਬਦ ਭੇਟ ਇਹ ਅਰਪਣ ਕੀਤੀ ਹੈ, ਗੁਰੂ ਤੁਹਾਡੀ ਲੇਖੇ ਵਿੱਚ ਲਾਵੇ। ਮੈਂ ਬੇਨਤੀ ਕਰਾਂਗਾ ਇਹ ਮਾਇਆ ਅੱਜ ਦੇ ਸਮਾਗਮ ਵਿੱਚ ਇਹ ਮੇਰੇ ਵੀਰ ਪੰਡਿਤ ਜੀ ਦੇ ਸਨਮਾਨ ਵਿੱਚ ਜਿੱਥੇ ਲਾ ਰਹੇ ਹਨ, ਇਸ ਮਾਇਆ ਨੂੰ ਉੱਥੇ ਲਾਉਣ ਦੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।